ਵਡਿਆਈ ਵੱਡੀ ਕਿਉਂ ਹੈ? ਮਹੱਲਾ ਪਹਿਲਾ, ਵੱਡੀ ਵਡਿਆਈ, ਹੋਰ ਕਿਸੇ ਦੀ ਵਡਿਆਈ ਵੱਡੀ ਕਿਉਂ ਨਾ ਹੋ ਗਈ? ਤੁਹਾਡੀ ਵਡਿਆਈ ਕਿਉਂ ਵੱਡੀ ਹੈ? ਜਾਂ ਅਕਾਲ ਪੁਰਖ ਦੀ ਵਡਿਆਈ ਵੱਡੀ ਕਿਉਂ ਹੈ? ਜਾਂ ਵੱਡਾ ਨਾਂ, ਕਹਿੰਦੇ ਜਾਂ ਉਹਦਾ ਵੱਡਾ ਨਾਂ ਹੈ ਨਾ, ਤੇਰਾ ਨਾਂ ਕਿੰਨਾ ਕੁ ਰਹਿਣਾ? ਬੰਦੇ ਦਾ ਨਾਂ ਕਿੰਨਾ ਕੁ ਰਹਿੰਦਾ ਦੁਨੀਆਂ 'ਚ? ਕਿਸੇ ਦਾ ਵੀ ਨਾਂ ਦੱਸੋ ਕਦੇ ਰਹਿੰਦਾ? ਜਦੋਂ ਮਹਾਂਪਰਲੋ ਆਉਂਦੀ ਹੈ ਉਦੋਂ ਸਭ ਕੁਛ ਹੀ ਮੁੱਕ ਜਾਂਦਾ ਹੈ, ਨਾ ਦੇਵੀ ਨਾ ਦੇਵਤਾ ਨਾ ਬੰਦੇ ਨਾ ਕੁਛ, ਉਦੋਂ ਸਿਰਫ ਤੇਰਾ ਨਾਮ ਹੀ ਬਾਕੀ ਰਹਿੰਦਾ। ਇਸ ਕਰਕੇ ਤੇਰਾ ਨਾਂ ਵੱਡਾ ਹੈ। ਜਿੱਥੇ ਤੇਰਾ ਨਾਂ ਲੈ ਦਈਏ ਉੱਥੇ ਸਾਰੇ ਨਾਂ ਆ ਜਾਂਦੇ ਨੇ, ਜਿੱਥੇ ਤੇਰਾ ਨਾਂ ਆ ਗਿਆ ਉੱਥੇ ਸਭ ਕੁਛ ਆ ਗਿਆ। ਇਸ ਕਰਕੇ ਤੇਰੀ ਵਡਿਆਈ ਵੱਡੀ ਹੈ, ਵੱਡੀ ਵਡਿਆਈ। ਰੱਬ ਜੀ ਤੁਹਾਡੀ ਵਡਿਆਈ ਕਿਉਂ ਵੱਡੀ ਹੈ? ਕਿਉਂ ਲੋਕ ਤੁਹਾਡੀ ਵਡਿਆਈ ਕਰਦੇ ਨੇ? ਕਹਿੰਦੇ ਕਿਉਂਕਿ ਜਾਂ ਸੱਚ ਨਿਆਉ, ਕਿਉਂਕਿ ਪਰਮਾਤਮਾ ਜੀ ਸੱਚਾ ਨਿਆਂ ਕਰਦੇ ਨੇ, ਇਸ ਕਰਕੇ ਉਹਨਾਂ ਦੀ ਵਡਿਆਈ ਵੱਡੀ ਹੈ। ਝੂਠਾ ਨਿਆਂ ਨਹੀਂ ਕਰਦੇ, ਭਾਵੇਂ ਕੋਈ ਹੋਵੇ, ਕਿੰਨੇ ਹੀ ਨੇੜੇ ਹੋਵੇ ਉਹਨਾਂ ਦੇ, ਉਹਨਾਂ ਨੇ ਸੱਚਾ ਨਿਆਂ ਕਰਨਾ ਹੈ। ਇਸ ਕਰਕੇ ਉਹਨਾਂ ਨੂੰ ਆਪਾਂ ਸਾਰੇ ਕਹਿੰਦੇ ਵੀ ਇਹ ਸਭ ਤੋਂ ਵੱਡੇ ਪਰਮੇਸ਼ਰ ਸਭ ਤੋਂ ਵਧੀਆ ਨੇ, ਕਿਉਂਕਿ ਇਹਨਾਂ ਨੇ ਨਿਆਂ ਹੀ ਨਿਆਂ ਕਰਨਾ ਹੈ। ਵੱਡੀ ਵਡਿਆਈ ਕਿਉਂ ਹੈ? ਵੱਡੀ ਵਡਿਆਈ ਤੁਹਾਡੀ ਵਡਿਆਈ ਕਿਉਂ ਵੱਡੀ ਹੈ? ਦੂਜਿਆਂ ਦੀ ਕਿਉਂ ਨਹੀਂ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂਕਿ ਦੂਜੇ ਨਾਸਵੰਤ ਨੇ, ਦੂਜਿਆਂ ਦੇ ਥਾਂ ਟਿਕਾਣੇ ਨਾਸਵੰਤ ਨੇ। ਸ਼ਿਵਪੁਰੀ ਕਾ ਹੋਏਗਾ ਕਾਲਾ, ਸ਼ਿਵਜੀ ਦੀ ਪੂਰੀ ਨਹੀਂ ਰਹਿਣੀ, ਬਿਸ਼ਨਪੁਰੀ ਬ੍ਰਹਮਪੁਰੀ ਆ ਸਾਡਾ ਸੰਸਾਰ ਸਭ ਨਾਸਵੰਤ ਹੈ, ਪਰ ਤੁਹਾਡਾ ਸੱਚਖੰਡ ਰੂਪੀ ਥਾਂ ਜਿਹੜਾ ਨਾ, ਜਾਂ ਨਿਚਲ ਥਾਂ, ਇਹ ਹਮੇਸ਼ਾ ਨਿਚਲ ਥਾਂ ਹੈ, ਇਸ ਕਰਕੇ ਤੁਹਾਡੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਜਾਣੈ ਆਲਾਓ, ਆਲਾਓ ਹੁੰਦਾ ਜਿੰਨਾ ਕੁਛ ਆਪਾਂ ਅਲਾਉਂਦੇ ਹਾਂ, ਬੋਲਦੇ ਹਾਂ, ਬਿਨਾਂ ਬੋਲਿਆਂ ਵੀ ਅੰਦਰੋਂ ਬੋਲਦੇ ਹਾਂ। ਦੋ ਪ੍ਰਕਾਰ ਨਾਲ ਇਨਸਾਨ ਬੋਲਦਾ, ਇੱਕ ਮੂੰਹ ਨਾਲ ਬੋਲਦਾ। ਜਦੋਂ ਬੰਦਾ ਮੂੰਹ ਨਾਲ ਬੋਲਦਾ ਤਾਂ ਆਪਾਂ ਸਮਝ ਲੈਂਦੇ ਹਾਂ ਵੀ ਮੈਨੂੰ ਇਹ ਕੁਛ ਬੋਲਦਾ, ਚੰਗਾ ਬੋਲਦਾ, ਮਾੜਾ ਬੋਲਦਾ। ਜੇ ਆਪਾਂ ਉਹਨੂੰ ਝਿੜਕ ਦਈਏ ਉਹ ਚੁੱਪ ਤਾਂ ਕਰ ਜਾਏਗਾ, ਪਰ ਅੰਦਰੋਂ ਬੈਠਾ ਬੋਲਦਾ, ਅੰਦਰੇ ਅੰਦਰ ਬੋਲੀ ਜਾਂਦਾ, ਅੰਦਰ ਬੋਲੀ ਜਾਂਦਾ, ਤੂੰ ਮਰੇ ਪਰੇ, ਤੂੰ ਇਹਨੂੰ, ਤੈਨੂੰ ਐਂ ਹੋ ਜੇ, ਤੈਨੂੰ ਕੀੜੇ ਪੈਣ, ਗੁੱਸੇ 'ਚ ਆ ਕੇ ਬੋਲੀ ਜਾਂਦਾ, ਪਰ ਆਪਾਂ ਨੂੰ ਨਹੀਂ ਪਤਾ ਲੱਗਦਾ। ਪਰ ਪਰਮਾਤਮਾ ਨੂੰ ਸਭ ਪਤਾ ਇਹ ਅੰਦਰੋਂ ਕੀ ਬੋਲਦਾ। ਚੰਗੇ ਦਾ ਮਾੜੇ ਦਾ ਹਰ ਇੱਕ ਦਾ ਬੋਲਿਆ ਅਣਬੋਲਿਆ ਤੁਹਾਨੂੰ ਪਤਾ ਲੱਗ ਜਾਂਦਾ। ਉਹ ਇਹ ਜੇ ਆਖਿਆ ਸੋ ਤੂੰ ਹੈ ਜਾਣੈ ਤਿੰਨਾਂ ਪੇ ਤੇਰੀ ਸਾਰ, ਅੱਗੇ ਚੱਲ ਕੇ ਸਮਝਾਉਣਗੇ ਆਪਾਂ ਨੂੰ। 84 ਲੱਖ ਜੂਨ ਵਿੱਚ ਐਸੇ ਵੀ ਕੀੜੇ ਕਿਰਮ ਨੇ ਜਿਨ੍ਹਾਂ ਦੀ ਆਵਾਜ਼ ਕਿਸੇ ਨੂੰ ਸੁਣਦੀ ਨਹੀਂ, ਪਰ ਤੈਨੂੰ ਸੁਣਦੀ ਹੈ। ਤੁਸੀਂ ਜਾਣਦੇ ਹੋ ਕਿ ਕੀ ਬੋਲਦਾ, ਕੀ ਚਾਹੁੰਦਾ। ਇਸ ਕਰਕੇ ਤੁਹਾਡੀ ਵਡਿਆਈ ਵੱਡੀ ਹੈ ਵੀ ਤੁਸੀਂ ਹਰੇਕ ਦੇ ਤਾਤਪਰਜ ਨੂੰ, ਹਰੇਕ ਗੱਲ ਨੂੰ ਜਾਣਦੇ ਹੋ। ਵੱਡੀ ਵਡਿਆਈ ਬੁੱਝੈ ਸਭ ਭਾਉ, ਸਾਰਿਆਂ ਦੇ ਭਾਉ ਪ੍ਰੇਮ ਨੂੰ ਸਮਝਦੇ ਹੋ ਤਾਂ ਤੁਹਾਡੀ ਵਡਿਆਈ ਵੱਡੀ ਹੈ। ਹਰੇਕ ਦੀ ਭਾਵਨਾ ਨੂੰ ਸਮਝਦੇ ਹੋ, ਹਰੇਕ ਦੇ ਮਨ ਦੇ ਅੰਦਰ ਦੀ ਸਮਝਦੇ ਹੋ, ਕਿੰਨੀ ਭਾਵਨਾ। ਖੱਦਰ ਦਾ ਇੱਕ ਟੁਕੜਾ ਲੈ ਕੇ ਮਾਈ ਭਾਗ ਭਰੀ ਛੇਵੇਂ ਪਾਤਸ਼ਾਹ ਨੂੰ ਉਡੀਕਦੀ ਕਸ਼ਮੀਰ ਦੇ ਵਿੱਚ। ਕਸ਼ਮੀਰ ਦੇ ਲੋਕ ਕਹਿੰਦੇ ਮਾਈ ਝੱਲੀ ਹੋ ਗਈ, ਸਠਿਆ ਗਈ। ਖੁਦ ਉਹਦਾ ਪੁੱਤਰ ਵੀ ਕਹੀ ਜਾਂਦਾ ਮੇਰੀ ਮਾਂ ਕਮਲੀ ਹੋ ਗਈ। ਉਹ ਬਥੇਰਾ ਮੱਥੇ 'ਤੇ ਹੱਥ ਮਾਰ ਮਾਰ ਕਹਿੰਦੇ ਬੇਬੇ ਬੇਬੇ 6 ਮੀਟਰ ਕੱਪੜਾ, 8 ਮੀਟਰ ਕੱਪੜਾ, 10 ਮੀਟਰ ਕੱਪੜਾ, ਤੂੰ ਮਹਾਰਾਜ ਨੂੰ ਕੀ ਸਮਝਦੀ ਆ? ਉਹ ਕਰੋੜਾਂ ਅਰਬਾਂ ਦੇ ਮਾਲਕ, ਸ੍ਰਿਸ਼ਟੀਆਂ ਦੇ ਮਾਲਕ, ਉਹਨਾਂ ਦੇ ਖਜ਼ਾਨੇ ਸੋਨੇ ਨਾਲ ਭਰੇ ਪਏ ਨੇ, ਉਹਨਾਂ ਦੇ ਕੋਲ ਲੱਖਾਂ ਸ਼ਸਤਰ, ਲੱਖਾਂ ਘੋੜੇ, ਲੱਖਾਂ ਫੌਜਾਂ ਦੇ ਮਾਲਕ, ਉਹ ਤੇਰੇ 10 ਮੀਟਰ ਕੱਪੜੇ ਲਈ ਇੱਥੇ ਕਸ਼ਮੀਰ ਆਉਣਗੇ ਫੌਜਾਂ ਲੈ ਕੇ ਕਿਤੇ। ਪਰ ਗਏ ਨੇ ਸੱਚੇ ਪਾਤਸ਼ਾਹ, ਰੋਜ਼ ਬੈਠੇ ਕਹਿ ਦਿੰਦੇ ਨੇ ਭਾਈ ਬਿਧੀ ਚੰਦ ਬੜੀ ਗਰਮੀ ਹੈ। ਹਾਂ ਮਹਾਰਾਜ ਬੜੀ ਗਰਮੀ ਹੈ। ਭਾਈ ਬਿਧੀ ਚੰਦ ਕਿਸੇ ਠੰਡੇ ਇਲਾਕੇ 'ਚ ਨਾ ਚੱਲੀਏ, ਸਾਡਾ ਜੀ ਕਰਦਾ ਕਿਸੇ ਠੰਡੇ ਠਾਰ ਇਲਾਕੇ 'ਚ ਚੱਲੀਏ। ਕਿਸੇ ਨੂੰ ਨਹੀਂ ਦੱਸਦੇ ਅੰਦਰੋਂ ਅੰਦਰ ਵੀ ਮੈਨੂੰ ਕੀ ਖਿੱਚ ਪੈ ਰਹੀ ਹੈ। ਰੋਜ਼ ਤੜਫਦੇ ਨੇ, ਕਦੇ ਉੱਠ ਜਾਂਦੇ ਨੇ, ਬੈਠ ਜਾਂਦੇ ਨੇ। ਭਾਈ ਬਿਧੀ ਚੰਦ ਹੁਣ ਤਾਂ ਜਾਣਾ ਹੀ ਪੈਣਾ ਭਾਈ, ਕਿਉਂਕਿ ਇਸ ਕਰਕੇ ਤਾਂ ਤੁਸੀਂ ਵੱਡੇ ਹੋ ਕਿ ਗਰੀਬਾਂ ਦੀ ਸੁਣਦੇ ਹੋ। ਭਾਵੇਂ ਕੋਈ 2 ਮੀਟਰ ਕੱਪੜਾ ਲੈ ਕੇ ਯਾਦ ਕਰਦਾ, ਭਾਵੇਂ ਕੋਈ ਮਾਈ ਸੱਤਵੇਂ ਪਾਤਸ਼ਾਹ ਨੂੰ ਦੋ ਪਰੌਂਠੇ ਲੈ ਕੇ ਯਾਦ ਕਰ ਲਈ
ਸਿਰਫ,
ਇਸ ਕਰਕੇ
ਮਹਾਰਾਜ ਪਾਤਸ਼ਾਹ ਕਹਿੰਦੇ ਨੇ
ਜਿਹੜੇ ਦੋ ਪਰੌਂਠੇ ਨੇ ਇਹਨਾਂ ਨੂੰ ਲੈ ਕੇ ਯਾਦ ਕਰਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੋ ਪਰੌਂਠਿਆਂ ਵਾਸਤੇ ਵੀ ਜਾਂਦੇ ਨੇ, ਇਸੇ ਕਰਕੇ ਤਾਂ ਆਸਾ ਦੀ ਵਾਰ 'ਚ ਅਸੀਂ ਤੁਹਾਨੂੰ ਰੋਜ਼ ਕਹਿੰਦੇ ਹਾਂ ਵੱਡੀ ਵਡਿਆਈ ਬੁੱਝੇ ਸਭ ਭਾਓ। ਤੁਸੀਂ ਹਰੇਕ ਦੇ ਪ੍ਰੇਮ ਨੂੰ ਜਾਣਦੇ ਹੋ, ਸਿੱਖ ਦੁੱਕੀ ਲੈ ਕੇ ਜਾ ਖੜਿਆ ਉਹ 10 ਮਿੰਟ
ਕੱਪੜਾ ਖਾਂ ਦਿਓ,
ਉਹ ਦੋ ਪਰੌਂਠੇ ਛੱਡ ਦਿਓ, ਇੱਕ ਦੁੱਕੀ ਕੀ ਚੀਜ਼ ਹੈ, ਘਾਹ ਵੇਚ ਕੇ ਦੋ ਪੈਸੇ ਲੈ ਕੇ ਛੇਵੇਂ ਪਾਤਸ਼ਾਹ ਦੇ ਅੱਗੇ ਖੜਾ ਹੋ ਗਿਆ। ਮਹਾਰਾਜ ਨੂੰ ਮੱਥਾ ਟੇਕਦਾ, ਮੈਨੂੰ ਮੁਕਤੀ ਚਾਹੀਦੀ ਹੈ। ਮਹਾਰਾਜ ਕਹਿੰਦੇ ਨਿਹਾਲ ਨਿਹਾਲ ਨਿਹਾਲ, ਤੁਸੀਂ ਦੋ ਪੈਸੇ 'ਚ ਮੁਕਤੀ ਦੇ ਦਿੰਦੇ ਹੋ, ਇੱਥੇ ਕਰੋੜਾਂ ਅਰਬਾਂ ਰੁਪਈਆਂ 'ਚ ਕੁਛ ਵੀ ਨਹੀਂ ਮਿਲਦਾ। ਇਸੇ ਕਰਕੇ ਤੁਹਾਨੂੰ ਕਹਿੰਦੇ ਵੱਡੀ ਵਡਿਆਈ, ਇਹ ਤੇਰੀ ਮਹਾਰਾਜ ਜੀ ਵੱਡੀ ਵਡਿਆਈ ਹੈ। ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਫਿਰ ਤੁਸੀਂ ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੰਦੇ, ਗੁਆਂਢੀ ਨੂੰ ਦੇ ਦਿਆਂ ਕਿ ਨਾ ਦੇ ਦਿਆਂ, ਉਹਨੂੰ ਦੇ ਦਿਆਂ ਕਿ ਨਾ ਦੇ ਦਿਆਂ, ਐਸੇ ਕਰਕੇ ਤੁਹਾਡੀ ਵਡਿਆਈ ਵੱਡੀ ਜੀ ਨੂੰ ਦੇਣਾ ਉਹਨੂੰ ਦੇ ਹੀ ਦੇਣਾ, ਵੱਡੀ ਵਡਿਆਈ ਜਾਂ ਆਪੇ ਆਪ, ਕਿਉਂਕਿ ਤੁਸੀਂ ਆਪੇ ਆਪ ਦਾ ਅਰਥ ਹੈ ਸੁਤੰਤਰ ਹੋ, ਪਤੰਤਰ ਨਹੀਂ ਹੋ, ਇਸੇ ਕਰਕੇ ਤੁਹਾਡੀ ਵਡਿਆਈ ਵੱਡੀ ਹੈ। ਤੁਸੀਂ ਕਿਸੇ ਦੇ ਅਧੀਨ ਨਹੀਂ ਹੋ, ਤੁਸੀਂ ਬਿਲਕੁਲ ਸੁਤੰਤਰ ਹੋ, ਜੋ ਕਰਨਾ ਆਪੇ ਹੀ ਕਰਨਾ, ਕਿਸੇ ਨੂੰ ਨਹੀਂ ਪੁੱਛਣਾ ਜਦੋਂ ਕਰਨਾ ਹੈ। ਦੁਨੀਆਂ ਦੇ ਅੰਦਾਜ਼ੇ ਹੀ ਰਹਿ ਜਾਂਦੇ ਨੇ, ਜਦੋਂ ਤੁਸੀਂ ਕਰਨਾ ਤਾਂ ਝਟਪਟ ਕਰ ਹੀ ਦੇਣਾ। ਨਾਨਕ ਕਾਰ ਨਾ ਕਥਨੀ ਜਾਏ, ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੀ ਜਿਹੜੀ ਏਡੀ ਵੱਡੀ ਕਾਰ ਹੈ, ਜਿਹੜਾ ਉਹ ਕਰਮ ਕਰਦੇ ਨੇ ਜੋ ਪਿੱਛੇ ਕਹੀ ਹੈ, ਇਹ ਭਾਈ ਸੰਪੂਰਨ ਰੂਪ ਵਿੱਚ ਕਥਨ ਨਹੀਂ ਮੈਂ ਕਰ ਸਕਦਾ। ਨਾਨਕ ਕਥਨਾ ਕਰੜਾ ਸਾਰ, ਜਪਜੀ ਸਾਹਿਬ ਦੇ ਅਖੀਰ ਤੇ ਜਾ ਕੇ ਵੀ ਇਹੀ ਵਚਨ ਕਰ ਦਿੱਤਾ ਹੈ, ਕੀਤਾ ਕਰਨਾ ਸਰਬ ਰਜਾਏ, ਕੀਤਾ ਕਰਨਾ ਸਰਬ ਰਜਾਈ, ਜੇ ਕਿਸ ਕੀਚਾ ਜੇ ਕਰ ਸਕੀ ਹੈ। ਚੌਥੇ ਪਾਤਸ਼ਾਹ ਵੀ ਇਹੀ ਕਹਿੰਦੇ ਨੇ, ਪਿੱਛੇ ਜੋ ਕੀਤਾ ਅੱਗੇ ਜੋ ਕਰਨਾ ਹੈ, ਜੋ ਹੁਣ ਕਰ ਰਹੇ ਹੋ, ਇਹ ਸਾਰਾ ਰਜਾਏ ਆਗਿਆ ਦੇ ਕਰਨ ਵਾਲੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੁੰਦਾ ਹੈ, ਹਰ ਗੱਲ ਉਹਦੇ ਹੁਕਮ ਵਿੱਚ ਹੈ। ਬਸ ਗੱਲ ਇੱਥੇ ਖੜੀ ਕਿ ਮੰਨਣ ਵਿੱਚ ਨਹੀਂ ਆਉਂਦੀ ਆਪਣੇ, ਜੇ ਆਪਾਂ ਮੰਨਣ ਕਰ ਲਈਏ ਤਾਂ ਸਾਰਿਆਂ ਨਾਲੋਂ ਵੱਡੀ ਗੱਲ ਹੈ ਮੰਨਣ ਕਰਨਾ। ਆਓ, ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ, ਕੱਲ੍ਹ ਨੂੰ ਸ਼ਰਵਣ ਕਰਾਂਗੇ ਅੱਗੇ। ਪਿਆਰ ਸਤਿਕਾਰ ਨਾਲ ਸੱਚੇ ਦੇ ਗੁਣ ਗਾਓ, ਸੱਚੇ ਦੇ ਗੁਣ ਸਵੇਰੇ ਉੱਠ ਕੇ ਆਸਾ ਦੀ ਵਾਰ ਪੜ੍ਹੋ, ਨਿਤਨੇਮ ਕਰੋ ਆਸਾ ਦੀ ਵਾਰ ਦਾ, ਜੇ ਨਹੀਂ ਤਾਂ ਫਿਰ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਰਵਣ ਕਰੋ, ਨਹੀਂ ਤਾਂ ਇੱਥੇ ਸੁਣੋ ਕੀਰਤਨ, ਜਿੰਨਾ ਕੁ ਵੀ ਹੋ ਸਕੇ ਆਸਾ ਦੀ ਵਾਰ। ਇਹ ਵਾਹਿਗੁਰੂ ਦੀ ਬੜੀ ਵੱਡੀ ਸਿਫਤ ਕੀਤੀ ਮਹਾਰਾਜ ਨੇ ਇਸ ਸਲੋਕ ਦੇ ਵਿੱਚ, ਵਾਹਿਗੁਰੂ ਦੀ ਖੁਸ਼ੀ ਲੈਣ ਲਈ ਆਸਾ ਦੀ ਵਾਰ ਪੜ੍ਹੋ ਤੇ ਸਾਰੀਆਂ ਆਸਾਂ ਨੂੰ ਪੂਰਨ ਕਰਨ ਯੋਗ ਜੋ ਆਸਾ ਦੀ ਵਾਰ ਹੈ। ਵਾਹਿਗੁਰੂ 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 ਜੀ ਮਹਾਰਾਜ ਕਿਰਪਾ ਕਰ ਰਹੇ ਨੇ ਆਸਾ ਕੀ ਵਾਰ, ਬਸੰਤ ਕੀ ਵਾਰ ਮਹੱਲ ਪੰਜਵਾਂ, ਉੱਥੇ ਬਸੰਤ ਕੀ ਵਾਰ ਹੀ ਲਿਖਿਆ ਹੋਇਆ ਹੈ। ਆਸਾ ਕੀ ਵਾਰ, ਆਸਾ ਕੀ ਵਾਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਉੱਚੇ ਆਚਰਣ ਦੇ ਬਚਨ ਕੀਤੇ ਹਨ। ਪਹਿਲੇ ਸਲੋਕਾਂ ਵਿੱਚ ਪਰਮੇਸ਼ਰ ਦੀ ਉਸਤਤ ਆ ਰਹੀ ਹੈ, ਪਰਮੇਸ਼ਰ ਕਿੰਨਾ ਕੁ ਵੱਡਾ ਹੈ, ਕਿਵੇਂ ਜੀਵਾਂ ਦੇ ਉੱਤੇ ਬਖਸ਼ਿਸ਼ ਕਰਦਾ ਹੈ। ਸੋ ਕੱਲ੍ਹ ਸੁਣਿਆ ਸੀ ਆਪਾਂ ਨੇ ਕਿ ਸਾਰਾ ਕੁਝ ਹੀ ਸੱਚਾ ਹੈ ਤੇਰਾ, ਫਿਰ ਵਾਹਿਗੁਰੂ ਤੁਹਾਡੀ ਜਿਹੜੀ ਵਡਿਆਈ ਹੈ ਤਾਂ ਵੱਡੀ ਹੈ ਕਿ ਤੁਹਾਡਾ ਨਾਮ ਵੱਡਾ, ਸੱਚਾ ਨਿਆਉ ਹੈ, ਨਿਚਲ ਥਾਂ ਹੈ, ਸਭ ਦੇ ਅੰਦਰ ਦੀ ਜਾਣਦੇ ਹੋ, ਹਰੇਕ ਦੇ ਮਨ ਦੀ ਭਾਵਨਾ ਨੂੰ ਸਮਝਦੇ ਹੋ, ਦਾਤਾਂ ਦਿੰਦੇ ਹੋ ਬਿਨਾਂ ਪੁੱਛੇ, ਸੁਤੰਤਰ ਹੋ, ਇਸ ਕਰਕੇ ਵਾਹਿਗੁਰੂ ਤੁਸੀਂ ਸਾਰਿਆਂ ਨਾਲੋਂ ਵੱਡੇ ਹੋ, ਤੁਹਾਡੀ ਵਡਿਆਈ ਵੱਡੀ ਹੈ। ਸੋ ਅੱਗੇ ਹੁਣ ਗੁਰੂ ਅੰਗਦ ਦੇਵ ਮਹਾਰਾਜ ਦਾ ਨਾਲ ਰਲਦਾ ਮਿਲਦਾ ਸਲੋਕ ਗੁਰੂ ਅਰਜਨ ਦੇਵ ਜੀ ਨੇ ਅੰਕਿਤ ਕੀਤਾ, ਭਾਈ ਗੁਰਦਾਸ ਜੀ ਤੋਂ ਲਿਖਵਾਇਆ ਹੈ। ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ, ਇਹੋ ਜੱਗ ਸੱਚਾ ਕੀ ਹੈ ਕੋਠੜੀ, ਇਹ ਜਿਹੜਾ ਜੱਗ ਹੈ, ਇਹ ਸੰਸਾਰ ਹੈ, ਇਹ 21 ਪੁਰੀਆਂ ਵਾਲਾ ਜਿਹੜਾ ਬ੍ਰਹਿਮੰਡ ਨਜ਼ਰ ਆਉਂਦਾ ਹੈ, ਸਾਰੇ ਪਾਸੇ ਜੇ ਦੇਖੀਏ ਇਹੋ ਜੱਗ ਸੱਚਾ ਕੀ ਹੈ ਕੋਠੜੀ। ਸੱਚਾ ਅਕਾਲ ਪੁਰਖ ਵਾਹਿਗੁਰੂ ਦੀ ਕੋਠੀ ਹੈ, ਰਹਿਣ ਦਾ ਸਥਾਨ ਹੈ, ਸਾਡੇ ਅੰਦਰ ਵੱਸਦਾ ਹੈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਰੱਖਿਆ। ਇਹ ਜਿਹੜਾ ਪਾਠ ਹੈ, ਇਹੋ ਜੱਗ ਦੇਖੋ, ਜਿੱਥੇ ਮਰਜ਼ੀ ਆਸਾ ਦੀ ਵਾਰ ਸੁਣ ਲਿਓ, ਸਾਰੇ ਜਣੇ ਕਹਿੰਦੇ ਇਹੋ ਜੱਗ ਸੱਚੇ ਕੀ ਹੈ ਕੋਠੜੀ, ਪਰ ਇੱਥੇ ਸੱਚੇ ਪਾਠ ਲਿਖਿਆ ਨਹੀਂ ਹੋਇਆ, ਇੱਥੇ ਦਲਾਈਆਂ ਲੱਗੀਆਂ ਹੋਈਆਂ ਨੇ। ਇਹੋ ਜੱਗ ਸੱਚਾ ਕੀ ਹੈ ਕੋਠੜੀ, ਕਿਉਂਕਿ ਨਾ ਤਾਂ ਕਦੇ ਤੁਸੀਂ ਕਿਸੇ ਨੂੰ ਪੁੱਛਣਾ, ਨਾ ਸਾਡਿਆਂ ਉੱਪਰਲਿਆਂ ਨੇ ਕਿਸੇ ਨੂੰ ਪੁੱਛਣਾ ਵੀ ਕਿਉਂ ਬਈ ਤੂੰ ਹਰਿਮੰਦਰ ਸਾਹਿਬ 'ਚ ਬਹਿ ਕੇ ਗਲਤ ਪੜ੍ਹਦਾ। ਉਹ ਕਿਸੇ ਨੇ ਪੁੱਛਣਾ ਹੀ ਨਹੀਂ, ਕੋਈ ਕਿਸੇ ਦਾ ਮਾਲਕ ਹੈ ਹੀ ਨਹੀਂ। ਕੋਈ ਦੁਨੀਆਂ 'ਚ ਕਹੀ ਜੀ ਵੀ ਫੋਟੋ ਬਣਾ ਦੇਵੇ ਗੁਰੂ ਨਾਨਕ ਦੇਵ ਜੀ ਦੀ, ਦਸਵੇਂ ਪਾਤਸ਼ਾਹ ਦੀ, ਉਹਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਕੋਈ ਕਹੇ ਜੀ ਕਵਿਤਾ ਲਿਖ ਦੇਵੇ, ਕੋਈ ਕਿਹਾ ਜਿਹਾ ਪਾਠ ਕਰੀ ਜਾਵੇ, ਕੋਈ ਕਿਹਾ ਜਿਹਾ ਕੀਰਤਨ ਕਰੀ ਜਾਵੇ, ਜਦ ਕਿਸੇ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਤਾਂ ਸਾਰੇ ਜਾਣੇ ਗਲਤੀਆਂ ਫਲਤੀਆਂ ਜੋ ਵੀ ਹੈ ਕਰੀ ਤੁਰੇ ਜਾ ਰਹੇ। ਸੰਗਤ ਨੇ ਟੋਕਾ ਟਾਕੀ ਕਰਨੀ ਹੈ, ਸੰਗਤ ਜੇ ਆਪ ਸੁਚੇਤ ਹੈ ਤਾਂ ਸੰਗਤ ਨੇ ਦੇਖਣਾ। ਜਿਵੇਂ ਬਾਹਰ ਦੀ ਸੰਗਤ ਜਿਹਨਾਂ ਕੋਲ ਸੰਥਿਆ ਦੀਆਂ ਬਹੁਤ ਸਾਰੀਆਂ ਕੈਸਟਾਂ ਪਹੁੰਚ ਜਾਂਦੀਆਂ ਨੇ, ਆਪਾਂ ਦਾ ਸ਼ੌਂਕ ਘੱਟ ਹੈ ਸੰਥਿਆ ਕਰਨ ਦਾ। ਸੰਥਿਆ ਲਿਖ ਲੈ ਕੇ ਬਲੈਕ ਬੋਰਡ 'ਤੇ ਕਰਾ ਕੇ VCR ਦੀ ਕੈਸਟ ਬਣਾ ਕੇ ਫਿਰ ਬਾਹਰ ਭੇਜੀ ਹੋਈ ਹੈ, ਸਾਰਿਆਂ ਦੇਸ਼ਾਂ 'ਚ ਸੰਥਿਆ ਚੱਲ ਰਹੀ ਹੈ, ਇਸ ਵਕਤ ਵੀ ਚੱਲ ਰਹੀ। ਉਹ ਦੇਖਦੇ ਨੇ ਬੱਚੇ ਸਿਆਣੇ ਸਾਰੇ, ਕੀਰਤਨੀਏ ਗਏ ਬਾਹਰ ਜਾਂ ਕੀਰਤਨ ਕਰਨ ਲੱਗੇ, ਜਾਂ ਪਹਿਲੀ ਵਾਰੀ ਉਹਨਾਂ ਨੇ ਕਿਹਾ ਏਕੇ ਓਂਕਾਰ ਸਤਿਗੁਰ ਪ੍ਰਸਾਦ, ਸੰਗਤ ਦੇ ਮੂਹਰਲੇ ਪਾਸਿਓਂ 10-15 ਜਾਣੇ ਉੱਠ ਕੇ ਖੜ੍ਹੇ ਹੋਏ, ਰਾਗੀ ਸਿੰਘਾਂ ਦੇ ਕੋਲ ਆਏ, ਭਾਈ ਸਾਹਿਬ ਜੀ ਤੁਸੀਂ ਸੰਥਿਆ ਕੀਤੀ ਹੋਈ ਹੈ? ਕਹਿੰਦੇ ਹਾਂ ਜੀ। ਸੰਥਿਆ ਦਾ ਨਾਂ ਲੈਣ ਵੇਲੇ ਤਾਂ ਕਹਿਣਗੇ ਅਸੀਂ ਟਕਸਾਲੀ ਹਾਂ, ਕੋਈ ਕਹੂਗਾ ਮੈਂ ਫਲਾਨੇ ਥਾਂ ਤੋਂ ਪੜ੍ਹਿਆ। ਕਹਿੰਦੇ ਆਹ ਜਿਹੜਾ ਏਕੇ ਓਂਕਾਰ ਬੋਲਿਆ ਤੁਸੀਂ, ਇਹ ਕਿੱਥੇ ਲਿਖਿਆ ਹੋਇਆ? ਗੁਰੂ ਗ੍ਰੰਥ ਸਾਹਿਬ 'ਚ ਤਾਂ ਇੱਕ ਓਂਕਾਰ ਲਿਖਿਆ ਹੋਇਆ, ਤੁਸੀਂ ਇੱਕ ਓਂਕਾਰ ਬੋਲਦੇ ਹੋ। ਉੱਥੇ ਅਗਲੇ ਨੂੰ ਇੱਕ ਵਾਰੀ ਪਤਾ ਲੱਗ ਜਾਂਦਾ ਵੀ ਇੱਥੇ ਦੀ ਸੰਗਤ ਤਾਂ ਬਹੁਤ ਬਈ ਤੇਜ਼ ਹੈ, ਇੱਥੇ ਤਾਂ ਆਪਾਂ ਨੂੰ ਸਮਝ ਕੇ ਹੀ ਬੈਠਣਾ ਪੈਣਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ, ਜੇ ਬੰਬੇ ਦੀ ਸੰਗਤ ਹੈ, ਜਿੰਨੇ ਰਾਗੀ ਕੀਰਤਨੀਏ ਕੀਰਤਨ ਕਰਨ ਜਾਣਗੇ, ਪੋਥੀਆਂ ਲੈ ਕੇ ਸੰਗਤ ਸਾਰੀ ਬੈਠ ਜਾਂਦੀ ਹੈ, ਇੱਕ ਵੀ ਪੰਗਤੀ ਰਾਗੀ ਸਿੰਘ ਗਲਤ ਨਹੀਂ ਪੜ੍ਹ ਸਕਦਾ। ਜਿੱਥੇ ਵੀ ਉਹਨੇ ਗਲਤੀ ਕੀਤੀ ਉਹਨੇ ਉੱਥੇ ਹੀ ਫੜ ਲੈਣਾ, ਨਹੀਂ ਤਾਂ ਆਪਾਂ ਨੂੰ ਕੀ ਪਤਾ ਇਹ ਸ਼ਬਦ ਦੀਆਂ ਕਿੰਨੀਆਂ ਪੰਗਤੀਆਂ ਕੋਈ ਛੱਡ ਗਿਆ, ਕਿਉਂਕਿ ਆਪਾਂ ਨੂੰ ਤਾਂ ਪਤਾ ਹੀ ਨਹੀਂ ਹੈ। ਇਸ ਕਰਕੇ ਸੰਗਤ ਸੁਚੇਤ ਰਹੇਗੀ ਤਾਂ ਸਾਰਾ ਕੁਝ ਠੀਕ ਰਹੇਗਾ। ਜਿੱਥੇ ਕੋਈ ਗਲਤੀ ਕਰਦਾ ਅਣਜਾਣ ਪੁਣੇ 'ਚ, ਉੱਥੇ ਹੀ ਉਹਨੂੰ ਸਮਝਾਉਣਾ ਪਿਆਰ ਨਾਲ, ਇਸ ਤਰ੍ਹਾਂ ਨਹੀਂ ਸਮਝਾਉਣਾ ਕਿ ਮੈਨੂੰ ਸਭ ਪਤਾ ਹੈ, ਨਹੀਂ, ਪਿਆਰ ਨਾਲ ਪਾਠ ਪੁੱਛਣਾ ਹੈ। ਜਿੱਥੇ ਵੀ ਕੋਈ ਗਲਤੀ ਕਰਦਾ, ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹੋ ਜੱਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਸੱਚੇ ਅਕਾਲ ਪੁਰਖ ਦਾ ਵਾਸਾ ਹੈ ਇਸ ਜਗਤ ਦੇ ਵਿੱਚ। ਕੀ ਮਹਾਰਾਜ, ਜਦੋਂ ਤੁਸੀਂ ਇੱਥੇ ਸੰਸਾਰ ਨਹੀਂ ਸੀ ਬਣਾਇਆ ਉਦੋਂ ਤੁਹਾਡਾ ਵਾਸਾ ਨਹੀਂ ਸੀ? ਵਾਸਾ ਤਾਂ ਉਦੋਂ ਵੀ ਸੀ ਉਹਨਾਂ ਦਾ ਇੱਥੇ, ਜਦੋਂ ਸ੍ਰਿਸ਼ਟੀ ਬਣ ਗਈ ਇੱਥੇ ਤਾਂ ਵੀ ਵਾਸਾ, ਜਦੋਂ ਇਹ ਸ੍ਰਿਸ਼ਟੀ ਖਤਮ ਹੋ ਜਾਵੇਗੀ ਮਹਾਂਪਰਲੋਂ ਵਿੱਚ ਤਾਂ ਵੀ ਉਹਨਾਂ ਦਾ ਇੱਥੇ ਹੀ ਵਾਸਾ ਰਹਿਣਾ। ਪਰ ਆਪਾਂ ਨੂੰ ਸਮਝਾਉਣ ਵਾਸਤੇ ਕਹਿੰਦੇ ਨੇ ਕਿ ਜਿਹੜਾ ਤੁਸੀਂ ਕਹਿੰਦੇ ਰੱਬ ਦਿਖਾਓ ਕਿੱਥੇ ਆ, ਪਰਮਾਤਮਾ ਦੇ ਦਰਸ਼ਨ ਕਰਨੇ ਨੇ, ਦੇਖਣਾ ਪਰਮਾਤਮਾ। ਮਹਾਰਾਜ ਕਹਿੰਦੇ ਆ ਸਾਰਾ ਸੰਸਾਰ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਇਹਨੂੰ ਸਮਝ ਲਓ ਰੱਬ ਰੂਪ। ਹਰ ਰੂਪ ਨਦਰੀ ਆਇਆ, ਇਹਨੂੰ ਰੱਬ ਰੂਪ ਕਿਉਂ ਨਹੀਂ ਜਾਣਦੇ ਹੋ? ਆਖਿਰ ਮੈਂ ਰੱਬ ਨੂੰ ਮਿਲਣਾ। ਉਹ ਜਿਵੇਂ ਛੋਟੀ ਜਿਹੀ ਕਹਾਣੀ ਸੀ, ਇੱਕ ਵਾਰੀ ਕਹਿੰਦੇ ਜੀ ਗੁਰਦੁਆਰੇ ਬੜੀ ਸੇਵਾ ਕੀਤੀ, ਸਵੇਰ ਤੋਂ ਸ਼ਾਮ ਤੱਕ ਟੋਕਰੀ ਢੋਈ, ਆ ਕਰਮ ਕੀਤਾ, ਸੇਵਾ ਕਰ ਕਰਾ ਕੇ ਬੀਬੀ ਆਪਣੇ ਘਰ ਪਹੁੰਚੀ। ਉਹਦਾ ਸਹੁਰਾ ਜੋ ਹੈ ਉਹ ਮੰਜੇ 'ਤੇ ਬੈਠਾ, ਕਹਿੰਦਾ ਬੀਬਾ ਮੈਂ ਸਵੇਰ ਦਾ ਭੁੱਖਾ ਬੈਠਾ ਅਤੇ ਮੈਨੂੰ ਤੂੰ ਪ੍ਰਸ਼ਾਦਾ ਹੀ ਬਣਾ ਦੇ। ਉਹ ਕਹਿੰਦੀ ਚੁੱਪ ਕਰਕੇ ਬੈਠ, ਤੈਨੂੰ ਪਤਾ ਨਹੀਂ ਮੈਂ ਸੇਵਾ ਕਰਕੇ ਹੀ ਸਵੇਰ ਤੋਂ ਸ਼ਾਮ ਤੱਕ ਥੱਕੀ ਹੋਈ ਹਾਂ, ਤੈਨੂੰ ਕਾਹਦੀ ਰੋਟੀ? ਇਹ ਚੰਗੀ ਸੇਵਾ ਵੀ ਬਜ਼ੁਰਗ ਘਰੇ ਭੁੱਖੇ ਬੈਠੇ ਆ, ਪਿਆਸੇ ਬੈਠੇ ਆ, ਅਤੇ ਤੁਸੀਂ ਧੌਂਸਾਂ ਜਮਾਉਂਦੇ ਫਿਰੋ, ਅਸੀਂ ਸੇਵਾ ਕਰਕੇ ਆਏ, ਤੈਨੂੰ ਪਤਾ ਨਹੀਂ ਅਸੀਂ ਪਾਠ ਕਰਦੇ, ਤੈਨੂੰ ਕਾਹਦੀ ਰੋਟੀ? ਉਹ ਨਹੀਂ ਦੇਖਦੇ ਵੀ ਬਜ਼ੁਰਗ ਦੇ ਵਿੱਚ ਵੀ ਵਾਹਿਗੁਰੂ ਬੈਠਾ ਹੈ। ਵਾਹਿਗੁਰੂ ਦੀ ਸੇਵਾ ਤਰੀਕਾ ਜਿਹੜਾ ਸਤਿਗੁਰੂ ਜੀ ਤੋਂ ਸਿੱਖੋ। ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਮੰਗਤੇ ਨੂੰ ਤਾਂ ਲੋਕ ਰੋਟੀ ਦੇਣੇ। ਕਈ ਵਾਰੀ ਇਹ ਬਜ਼ੁਰਗਾਂ ਦੀ ਹਾਲਤ ਘਰੇ ਮਾੜੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਇਸ ਗੱਲ 'ਤੇ ਬਹੁਤ ਨਾਰਾਜ਼ ਨੇ, ਬਜ਼ੁਰਗਾਂ ਦਾ ਧਿਆਨ ਰੱਖਿਆ ਕਰੋ ਆਪਣਿਆਂ ਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਵਾਹਿਗੁਰੂ ਕਹਿੰਦੇ ਨੇ ਮੈਂ ਤਾਂ ਸਾਰਿਆਂ 'ਚ, ਮੈਂ ਤਾਂ ਪੰਛੀਆਂ ਵਿੱਚ ਵੀ ਹਾਂ, ਲਏ ਤਾਂ ਪੰਛੀ ਨੂੰ ਮਾਰਦੇ ਫਿਰਦੇ ਨੇ, ਮੈਂ ਤਾਂ ਪਸ਼ੂਆਂ ਵਿੱਚ ਵੀ ਹਾਂ, ਮੈਂ ਦਰੱਖਤਾਂ ਵਿੱਚ ਵੀ ਹਾਂ, ਮੈਂ ਤਾਂ ਹਰ ਜਗ੍ਹਾ ਵਿਆਪਕ ਹਾਂ। ਕਹਿੰਦੇ ਉੱਥੇ ਨਹੀਂ ਰੱਬ ਨੂੰ ਦੇਖਣਾ, ਹੋਰ ਦੇਖਣਾ ਕਿੱਥੇ ਆ? ਗੁਰੂ ਗ੍ਰੰਥ ਸਾਹਿਬ 'ਚ ਵੀ ਨਹੀਂ ਦੇਖਦਾ ਰੱਬ ਨੂੰ, ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਰੱਬ ਨਹੀਂ ਮੰਨਦਾ। ਕਹਿੰਦੇ ਰੱਬ ਨੂੰ ਮਿਲਣਾ, ਉਹ ਰੱਬ ਪਤਾ ਨਹੀਂ ਕਿਹੜਾ ਜਿਹਨੂੰ ਆਪਾਂ ਨੇ ਮਿਲਣਾ, ਜਿਹਨੂੰ ਆਪਾਂ ਕਹਿੰਦੇ ਮੈਂ ਪਰਮਾਤਮਾ ਨੂੰ ਮਿਲਣਾ। ਮਹਾਰਾਜ ਕਹਿੰਦੇ ਲਓ ਮੈਂ ਕੋਲ ਖੜਾ, ਇਹਨੂੰ ਕੋਲ ਖੜਾ, ਮੈਂ ਨਜ਼ਰ ਨਹੀਂ ਆਉਂਦਾ ਬੰਦਿਆਂ ਦੇ ਵਿੱਚ, ਪਸ਼ੂਆਂ ਵਿੱਚ, ਪੰਛੀਆਂ ਵਿੱਚ, ਖਲਕਤ ਦੇ ਵਿੱਚ, ਅਤੇ ਬਾਹਰ ਪਤਾ ਨਹੀਂ ਕਿੱਥੇ ਰੱਬ ਨੂੰ ਲੱਭਦੇ ਫਿਰਦੇ ਨੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹੋ ਜੱਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲਏ। ਇਹ ਜਗਤ ਦੇ ਵਿੱਚ ਆਪ ਹੀ ਵਾਸਾ ਕਰਦੇ ਨੇ, ਨਿਗਾਹ ਰੱਖਦੇ ਨੇ, ਇੱਕਨਾਂ ਨੂੰ ਆਪਣੇ ਹੁਕਮ ਵਿੱਚ ਆਪਣੇ ਅੰਦਰ ਹੀ ਅਭੇਦ ਕਰ ਲੈਂਦੇ ਨੇ, ਮਿਲਾ ਲੈਂਦੇ ਨੇ, ਲੀਨ ਕਰ ਲੈਂਦੇ ਨੇ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕਨਾਂ ਨੂੰ ਹੁਕਮ ਦੇ ਵਿੱਚ ਨਾਸ ਕਰ ਦਿੰਦੇ ਨੇ, ਉਹਨਾਂ ਦਾ ਖਾਤਮਾ ਹੀ ਕਰ ਦਿੰਦੇ ਨੇ। ਇੱਕਨਾਂ ਨੂੰ ਆਪਣੇ 'ਚ ਲੀਨ ਕਰਦੇ ਨੇ, ਇੱਕਨਾਂ ਨੂੰ ਪਰੇ ਕਰਦੇ, ਵਿਨਾਸ਼ ਹੀ ਹੋਇਆ ਹਰਨਾਕਸ਼ ਉਹਨਾਂ ਦਾ। ਆਮ ਜਿਹੜੇ ਗਲਤ ਬੰਦੇ ਨੇ ਉਹਨਾਂ ਦਾ ਵਿਨਾਸ਼ ਹੋ ਗਿਆ, 84 'ਚ ਪਾਤਾ ਉਹਨਾਂ ਨੂੰ। ਇੱਕ ਨਾ ਭਾਣਾ ਕੱਢ ਲਏ, ਇੱਕਨਾਂ ਨੂੰ ਆਪਣੇ ਭਾਣੇ ਦੇ ਵਿੱਚ ਮਹਾਰਾਜ ਜੀ ਮਾਇਆ ਦੇ ਚੱਕਰ 'ਚੋਂ ਬਾਹਰ ਕੱਢ ਲੈਂਦੇ ਨੇ, ਮਾਇਆ ਦੇ ਬੰਧਨਾਂ ਵਿੱਚੋਂ ਬਾਹਰ ਕੱਢ ਲੈਂਦੇ ਨੇ, ਉਹਦੇ ਅੰਦਰ ਇੱਕ ਸੋਝੀ ਪ੍ਰਗਟ ਕਰ ਦਿੰਦੇ ਨੇ, ਸਿਆਣਪ ਪੈਦਾ ਕਰ ਦਿੰਦੇ ਨੇ। ਛੋਟੇ ਬੱਚੇ ਨੂੰ ਕੋਈ ਸੋਝੀ ਨਹੀਂ ਹੁੰਦੀ, ਜਿਉਂ ਜਿਉਂ ਵੱਡਾ ਹੁੰਦਾ ਤਿਉਂ ਤਿਉਂ ਉਹਨੂੰ ਸੋਝੀ ਆਉਣ ਲੱਗ ਜਾਂਦੀ ਹੈ। ਮੇਰਾ ਹੈ, ਤੇਰਾ ਹੈ, ਬਗਾਨਾ ਹੈ। ਇਸੇ ਤਰ੍ਹਾਂ ਰੱਬ ਦੀ ਕਿਰਪਾ ਨਾਲ ਜਦੋਂ ਬੰਦੇ ਦੇ ਅੰਦਰ ਸੋਝੀ ਪੈਦਾ ਹੋ ਜਾਂਦੀ ਹੈ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਪ੍ਰੇਰਣਾ ਦੇ ਕੇ ਮਾਇਆ ਦੇ ਚੱਕਰ 'ਚੋਂ ਬਾਹਰ ਕੱਢ ਲੈਂਦੇ ਨੇ। ਇੱਕ ਨਾ ਮਾਇਆ ਵਿੱਚ ਨਿਵਾਸ, ਇੱਕਨਾਂ ਦਾ ਮਾਇਆ ਵਿੱਚ ਨਿਵਾਸ ਕਰੀ ਰੱਖਦੇ ਨੇ, ਤੂੰ ਇੱਥੇ ਹੀ ਰਹਿ। ਉਹਨੂੰ ਹੋਰ ਮਾਇਆ ਦਿੰਦੇ ਨੇ, ਉਹਨੂੰ ਹੋਰ ਕੰਮ ਵਧਾ ਦਿੰਦੇ ਨੇ, ਹੋਰ ਲੈ ਲਾ ਤੂੰ ਮਾਇਆ, ਬੜਾ ਉਹਨੂੰ ਮਾਇਆ 'ਚ ਫਸਾ ਕੇ ਰੱਖਦੇ ਨੇ। ਜਿਹਨੂੰ ਨਹੀਂ ਕੱਢਣਾ ਉਹਨੂੰ ਹੋਰ ਦੇ ਦਿੰਦੇ ਨੇ, ਜਿਹਨੂੰ ਕੱਢਣਾ ਮਾਇਆ ਦੇ ਵਿੱਚੋਂ ਉਹਦੇ ਕੋਲੋਂ ਮਾਇਆ ਸੰਕੋਚਣੀ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਤੈਨੂੰ ਮਾਇਆ ਵਿੱਚੋਂ ਕੱਢਣਾ। ਏਵ ਪੇ ਆਖ ਨਾ ਜਾਪਈ ਜੇ ਕਿਸੈ ਆਣੇ ਰਾਸ। ਮਹਾਰਾਜ ਕਹਿੰਦੇ ਪਰ ਇਉਂ ਵੀ ਨਹੀਂ ਆਖਿਆ ਜਾ ਸਕਦਾ ਕਿ ਕਿਹਨੂੰ ਰਾਸ ਆ ਜਾਵੇ, ਕਿਹਦੇ ਕੋਲੋਂ ਰਾਸ ਆ ਜਾਵੇ। ਰਾਸ ਕਿਵੇਂ ਆਉਣਾ ਵੀ ਪਤਾ ਨਹੀਂ। ਦੋ ਜਾਣੇ ਕਹੇ ਨੇ, ਇੱਕ ਤਾਂ ਕਹੇ ਨੇ ਮਾਇਆਵੀ ਪੁਰਸ਼, ਇੱਕ ਪ੍ਰਵਿਰਤੀ ਵਾਲੇ ਨੇ, ਇੱਕ ਨਿਰਵਿਰਤੀ ਵਾਲੇ ਨੇ। ਕਈ ਵਾਰ ਤਾਂ ਵਾਹਿਗੁਰੂ ਪ੍ਰਵਿਰਤੀ ਵਾਲਿਆਂ ਨੂੰ ਤਾਰ ਦਿੰਦੇ ਨੇ, ਕਈ ਵਾਰੀ ਨਿਰਵਿਰਤੀ ਵਾਲਿਆਂ ਨੂੰ ਤਾਰ ਦਿੰਦੇ ਨੇ, ਕਈ ਵਾਰ ਦੋਨਾਂ ਨੂੰ ਛੱਡ ਕੇ ਇਹ ਤੀਜੇ ਨੂੰ ਤਾਰ ਦਿੰਦੇ ਨੇ, ਜਿਹਦੇ ਬਾਰੇ ਆਪਾਂ ਨੂੰ ਕਿਸੇ ਨੂੰ ਮਨ ਵਿੱਚ ਆ ਹੀ ਨਹੀਂ ਸਕਦਾ। ਆਪਾਂ ਕਹਿੰਦੇ ਇਹ ਬੰਦਾ ਤਾਂ ਕਦੇ ਪਾਠ ਨਹੀਂ ਕਰਦਾ ਦੇਖਿਆ, ਇਹ ਤਾਂ ਕਦੇ ਗੁਰਦੁਆਰੇ ਨਹੀਂ ਗਿਆ, ਇਹਨੇ ਤਾਂ ਕਦੇ ਸੇਵਾ ਨਹੀਂ ਕੀਤੀ, ਇਹ ਬੰਦਾ ਤਾਂ ਹਮੇਸ਼ਾ ਹੀ ਇੱਧਰ ਫਸਿਆ ਰਿਹਾ ਹੈ, ਇਹ ਬੰਦਾ ਕਿਵੇਂ ਤਰ ਗਿਆ। ਪਰਮਾਤਮਾ ਨੂੰ ਆਪਾਂ ਪੁੱਛ ਹੀ ਨਹੀਂ ਸਕਦੇ ਵੀ ਇਹਨੂੰ ਕਿਉਂ ਤਾਰਿਆ। ਉਹ ਕਹਿੰਦੇ ਮੇਰੀ ਮਰਜ਼ੀ, ਮੇਰੀ ਨਿਗਾਹ ਜਿਹਦੇ 'ਤੇ ਆ ਗਈ ਨਾ, ਇਹ ਨਹੀਂ ਪਤਾ ਵੀ ਮੇਰੀ ਨਿਗਾਹ ਆ ਕਿਹਦੇ 'ਤੇ ਜਾਵੇ। ਇੱਕ ਨਾਸਤਕ ਹੈ, ਇੱਕ ਆਸਤਕ ਹੈ, ਕਦੇ ਨਾਸਤਕ 'ਤੇ ਵੀ ਨਿਗਾਹ ਆ ਜਾਂਦੀ ਹੈ ਉਹਦੀ, ਕਦੇ ਆਸਤਕ 'ਤੇ ਵੀ ਨਿਗਾਹ ਆ ਜਾਂਦੀ ਹੈ, ਕਦੇ ਬਿਲਕੁਲ ਹੀ ਜਿਹੜੇ ਪਾਮਰ ਅਤੇ ਵਿਸ਼ਈ ਨੇ ਉਹਨਾਂ 'ਤੇ ਵੀ ਨਿਗਾਹ ਆ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਣੇ ਵਿੱਚ ਹੀ ਅਸੀਂ ਤਾਰਦੇ ਹਾਂ ਜੀਵਾਂ ਨੂੰ। ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਗਾਸ਼। ਜਿਨ੍ਹਾਂ ਨੂੰ ਗੁਰੂ ਦੁਆਰਾ ਆਪ ਪ੍ਰਗਾਸ਼ ਗਿਆਨ ਦੇ ਦਿੰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦੇ ਨੇ। ਗੁਰਮੁਖ ਜਾਣੀਐ, ਮੁਖੀ ਗੁਰਾਂ ਦੁਆਰਾ ਉਹ ਜਾਣ ਲੈਂਦੇ ਨੇ, ਜਿਨ੍ਹਾਂ ਨੂੰ ਆਪ ਚਾਨਣ ਕਰ ਦਿੰਦੇ ਨੇ ਨਾ, ਸੋਝੀ ਪਾ ਦਿੰਦੇ ਨੇ, ਉਹਨਾਂ ਨੂੰ ਗੁਰਮੁਖ ਜਾਣਿਆ ਜਾਂਦਾ ਹੈ। ਜਿਨ੍ਹਾਂ ਨੂੰ ਸਤਿਗੁਰੂ ਜੀ ਅਕਾਲ ਪੁਰਖ ਜੀ ਪ੍ਰੇਰਨਾ ਦੇ ਕੇ ਸੰਗਤ ਵਿੱਚ ਲੈ ਗਏ, ਸੰਗਤ ਵਿੱਚ ਬਿਠਾ ਕੇ ਸੋਝੀ ਦੇ ਤੀ, ਚਾਨਣ ਦੇ ਤਾ, ਗਿਆਨ ਦੇ ਤਾ, ਉਹ ਗੁਰਾਂ ਦੁਆਰਾ ਸਾਰਾ ਕੁਝ ਆਪਣਾ ਸਰੂਪ, ਪਰਮੇਸ਼ਰ ਦਾ ਸਰੂਪ, ਸਾਰੀ ਗੱਲ ਦਾ ਗਿਆਨ ਪ੍ਰਾਪਤ ਕਰ ਲੈਂਦੇ ਨੇ। ਉਹ ਗੁਰਾਂ ਦੁਆਰਾ ਗਿਆਨ ਮਿਲਦਾ ਉਹਨਾਂ ਨੂੰ। ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ। ਮਹਾਰਾਜ ਗੁਰੂ ਨਾਨਕ ਦੇਵ ਜੀ ਪੌੜੀ ਫਰਮਾਉਂਦੇ ਨੇ, ਜੀ ਜੰਤ ਜਿਹੜੇ ਨੇ ਨਾ, ਇਹਨਾਂ ਨੂੰ ਉਪਾਏ ਕੈ ਪੈਦਾ ਕਰਕੇ ਧਰਮ ਰਾਜੇ ਨੂੰ ਬਹਾਲਿਆ ਗੱਦੀ 'ਤੇ। ਲਿਖ ਨਾਵੈ, ਤੂੰ ਇਹਨਾਂ ਦੇ ਨਾਂ ਲਿਖ, ਤੂੰ ਇਹਨਾਂ ਦੇ ਕਰਮ ਲਿਖ, ਚੰਗਾ ਲਿਖ, ਮਾੜਾ ਲਿਖ, ਹਰੇਕ ਬੰਦੇ ਦੇ ਹਿਸਾਬ ਕਿਤਾਬ ਕਰਨ ਨੂੰ ਧਰਮ ਰਾਜ ਨੂੰ ਲਾ ਦਿੱਤਾ। ਸਾਰਿਆਂ ਦੇ ਲੇਖੇ ਤੂੰ ਲਿਖਣੇ ਨੇ, ਚੰਗਾ ਮੰਦਾ, ਜਿਹਾ ਜਿਹਾ ਵੀ ਕੋਈ ਕਰਮ ਕਰਦਾ ਹੈ। ਕਿ ਆਪਾਂ ਕਹੀਏ ਇੰਨੀ ਸ੍ਰਿਸ਼ਟੀ ਨੂੰ ਕਿਵੇਂ ਲਿਖ ਲੈਂਦਾ ਇੱਕ ਧਰਮ ਰਾਜਾ, ਇੰਨਿਆਂ ਨੂੰ ਕਿਵੇਂ ਲਿਖ ਸਕਦਾ ਉਹ? ਜਦੋਂ ਰੱਬ ਇੰਨੀ ਵੱਡੀ ਸ੍ਰਿਸ਼ਟੀ ਬਣਾ ਸਕਦਾ ਹੈ ਤਾਂ ਲਿਖ ਵੀ ਸਕਦਾ ਹੈ ਉਹ। ਇਸੇ ਨੂੰ ਤਾਂ ਕਹਿੰਦੇ ਸਭਨਾਂ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਲਿਖਤੀ ਕੋਈ ਉੱਥੇ ਇਹੋ ਜਿਹੇ ਨਹੀਂ ਹੁੰਦਾ ਕਿ ਉਹਨਾਂ ਨੂੰ ਹੱਥ ਨਾਲ ਲਿਖਣਾ ਪੈਂਦਾ। ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਕਲਮ ਚੱਲਦੀ ਹੈ ਸਾਰਿਆਂ ਦੇ ਮਸਤਕ ਦੇ ਉੱਤੇ, ਜਿਵੇਂ ਲੇਖ ਲਿਖ ਦਿੱਤੇ ਜਾਂਦੇ ਨੇ, ਇਸੇ ਤਰ੍ਹਾਂ ਹੀ ਸਾਡੇ ਕਰਮਾਂ ਨੂੰ ਲਿਖਣ ਦਾ ਹਿਸਾਬ ਕਿਤਾਬ ਵੀ ਨਾਲੋ ਨਾਲ ਹੀ ਚੱਲਦਾ ਰਹਿੰਦਾ, ਨਾਲ ਨਾਲ ਹੀ ਅੰਦਰ ਲੱਗਿਆ ਹੋਇਆ ਸਿਸਟਮ। ਜਿੰਨਾ ਵੀ ਆਪਾਂ ਕਰਮ ਕਰਦੇ ਹਾਂ ਅੱਖਾਂ ਦੇ ਵਿੱਚ ਕੈਮਰਾ ਹੈ ਸਾਰਾ ਇਹ, ਕਿਉਂਕਿ ਜਿਹੜਾ ਮਾੜਾ ਕੰਮ ਆਪਾਂ ਕਰਨਾ ਖੋਤਾ ਦੇਖਣਾ ਹੀ ਹੁੰਦਾ, ਉਹ ਅੱਖਾਂ ਦੇ ਰਾਹੀਂ ਸਾਰਾ ਅੰਦਰ ਜਾ ਕੇ ਪ੍ਰਿੰਟ ਹੋ ਜਾਂਦਾ ਪੂਰਾ। ਉਹ ਜਿਹੜੀ ਪ੍ਰਿੰਟਿੰਗ ਮਸ਼ੀਨ ਲੱਗੀ ਹੋਈ ਹੈ ਅੰਦਰ, ਉਹ ਤਾਂ ਆਪਾਂ ਨਜ਼ਰ ਨਹੀਂ ਆਉਂਦੀ, ਪਰ ਅੰਦਰ ਸਾਰੀ ਚੀਜ਼। ਤੁਸੀਂ ਫਿਰ ਕਹੋਗੇ ਕਿਵੇਂ ਹੋ ਜਾਂਦੀ ਹੈ, ਆ ਫਲੋਪੀ ਦੇ ਵਿੱਚ ਕਿਵੇਂ ਹੋ ਜਾਂਦੀ ਹੈ? 12,000 ਕਿਤਾਬਾਂ ਇੱਕ ਛੋਟੀ ਜਿਹੀ ਫਲੋਪੀ ਦੇ ਵਿੱਚ ਚਲੀਆਂ ਜਾਂਦੀਆਂ ਨੇ, ਕਿੰਨੀ ਛੋਟੀ ਜਿਹੀ ਚੀਜ਼ ਹੈ। ਪੂਰੀ ਲਾਇਬ੍ਰੇਰੀ ਭਾਵੇਂ ਭਰ ਦਿਓ ਇੱਕ 'ਚ, ਅਤੇ ਆਪਣੇ ਅੰਦਰ ਵੀ ਇਹੀ ਸਿਸਟਮ ਹੈ। ਜਿੰਨਾ ਕਰਮ ਆਪਾਂ ਕਰਦੇ ਹਾਂ, ਜਿੰਨਾ ਕੁਝ ਬੋਲਦੇ ਹਾਂ, ਜਿੰਨਾ ਕੁਝ ਸੁਣਦੇ ਹਾਂ, ਜੋ ਵੀ ਕਰਮ ਕੀਤਾ ਜਾਂਦਾ ਸਾਰਾ ਹੀ ਰਿਕਾਰਡ ਹੋ ਜਾਂਦਾ, ਔਰ ਸਾਰੇ ਹੀ ਦਿਖਾ ਦਿੰਦੇ ਨੇ, ਕਿਉਂਕਿ ਉਹਨਾਂ ਦੀ ਆਪਾਂ ਕਹਿੰਦੇ ਹਾਂ ਸਾਡੇ ਨਾਲੋਂ ਬਾਹਰਲੇ ਦੇਸ਼ ਬਹੁਤ ਅੱਗੇ ਨੇ, 200 ਸਾਲ ਅੱਗੇ ਆ ਫਲਾਨਾ ਦੇਸ਼ ਸਾਡੇ ਤੋਂ। ਅਤੇ ਪਰਮਾਤਮਾ ਦਾ ਜਿਹੜਾ ਸਾਰਾ ਦਫ਼ਤਰ ਹੈ, ਉਹਨਾਂ ਦੀ ਤਕਨੀਕ ਹੈ, ਉਹ ਤਾਂ ਇੰਨੀ ਜ਼ਿਆਦਾ ਅੱਗੇ ਹੈ ਜਿੱਥੇ ਕੋਈ ਕਦੇ ਵੀ ਨਹੀਂ ਪਹੁੰਚ ਸਕਦਾ। ਇਹ ਤਾਂ ਚਲੋ 200 ਸਾਲ ਅੱਗੇ ਹੈ, ਕੋਈ ਮੁਲਕ ਮੰਨ ਲਓ ਹੋਰ ਕਿਸੇ ਧਰਤੀ 'ਤੇ 500 ਸਾਲ ਅੱਗੇ ਹੋਵੇਗਾ, ਕੋਈ 1,000 ਸਾਲ ਅੱਗੇ ਹੋਵੇਗਾ। ਪਰਮਾਤਮਾ ਦੀ ਤਕਨੀਕ ਤਾਂ ਸਾਡੇ ਨਾਲੋਂ ਅਰਬਾਂ ਖਰਬਾਂ ਨੀਲ ਪਦਮ ਸੰਖ ਅਸੰਖ ਗੁਣਾ ਹੀ ਅੱਗੇ ਹੈ। ਇਸ ਕਰਕੇ ਆਪਾਂ ਉਹਦੇ 'ਤੇ ਕਿੰਤੂ ਨਹੀਂ ਕਰ ਸਕਦੇ ਕਿ ਉਹ ਕਿਵੇਂ ਲਿਖ ਲੈਂਦੇ ਨੇ। ਉਹਨਾਂ ਨੂੰ ਧਰਮ ਰਾਜ ਨੂੰ ਉਹਨੇ ਸਮਰੱਥਾ ਵੀ ਦਿੱਤੀ ਹੋਈ ਅਕਾਲ ਪੁਰਖ ਵਾਹਿਗੁਰੂ ਨੇ,
ਉਥੇ ਸੱਚੇ ਹੀ ਸੱਚ ਨਿਬੜਾ। ਕਹਿੰਦੇ ਫਿਰ ਉੱਥੇ ਬਿਲਕੁਲ ਨਿਤਾਰਾ ਕਰਦੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਰੱਤੀਆਂ ਮਾਸਾ ਤੋਲ ਕਢਾਵਣਿਆ। ਉੱਥੇ ਬਿਲਕੁਲ ਐਸਾ ਫਰਕ ਨਹੀਂ ਪੈਂਦਾ ਕਿ ਇਹਦੇ ਨਾਲ ਧੱਕਾ ਹੋ ਗਿਆ ਜੀ, ਇਹਦੇ ਨਾਲ ਗਲਤੀ ਹੋ ਗਈ ਜੀ, ਮਿਸਟੇਕ ਨਹੀਂ ਹੁੰਦੀ ਕੋਈ ਉੱਥੇ। ਉੱਥੇ ਸੱਚੇ ਹੀ ਸੱਚ ਨਿਬੜਾ। ਆਮ ਪਾਠ ਪੜ੍ਹਨ ਵਿੱਚ ਤੁਹਾਡੇ ਆਊਗਾ, ਕੋਈ ਵੀ ਇਹ ਪਾਠ ਕਰੋ, ਉੱਥੇ ਬੋਲਦੇ ਨੇ ਉੱਥੇ ਸੱਚੋ ਹੀ ਸੱਚ ਨਿਬੜਾ। ਹਾਲਾਂਕਿ ਇੱਥੇ ਸੱਚੋ ਲਿਖਿਆ ਨਹੀਂ ਹੋਇਆ, ਲਿਖਿਆ ਹੋਇਆ ਉੱਥੇ ਸੱਚੇ ਹੀ ਸੱਚ ਨਿਬੜਾ। ਪਰ ਪੜ੍ਹਨ ਵਿੱਚ ਆਪਣੀ ਸਾਰੀ ਸੰਗਤ, ਰੱਬ ਸੁੱਖ ਰੱਖੇ, ਕੋਈ ਸੰਥਿਆ ਵਾਲਾ ਬੈਠਾ ਹੋਵੇ ਜਾਂ ਕਿਸੇ ਨੂੰ ਆਪਣੀਆਂ ਨਾ ਅੱਖਾਂ ਨਾਲ ਲਾਂ ਲੱਗੀ ਦਿਖੀ ਹੋਵੇ ਤਾਂ ਭਾਵੇਂ ਉਹ ਠੀਕ ਬੋਲ ਜੇ, ਨਹੀਂ ਤਾਂ ਸਾਰੇ ਕਹਿਣਗੇ ਉੱਥੇ ਸੱਚੋ ਹੀ ਸੱਚ ਨਿਬੜਾ। ਕਿੰਨੀਆਂ ਹੀ ਗਲਤੀਆਂ ਨਿਕਲਦੀਆਂ ਆਪਣੀਆਂ ਜਦੋਂ ਸੰਥਿਆ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਦੱਸਣ ਵਾਲਾ ਬੰਦਾ ਹੋਣਾ ਚਾਹੀਦਾ ਵੀ ਆਹ ਗੱਲ ਇਸ ਤਰ੍ਹਾਂ ਨਹੀਂ ਪੜ੍ਹਨੀ, ਉੱਥੇ ਸੱਚੇ ਹੀ ਸੱਚ ਨਿਬੜਾ। ਉੱਥੇ ਸਾਰੇ ਬੰਦੇ ਕਿਉਂਕਿ ਧਰਮਰਾਜ ਕੋਲੇ ਜਾਂ ਪਰਮਾਤਮਾ ਦੀ ਦਰਗਾਹ ਵਿੱਚ ਸੱਚੇ ਹੀ ਸੱਚੇ ਨੇ ਸਾਰੇ। ਉੱਥੇ ਕੋਈ ਬੰਦਾ ਰਿਸ਼ਵਤ ਲੈਣ ਵਾਲਾ ਨਹੀਂ, ਪੈਸੇ ਲੈ ਕੇ ਕੰਮ ਐਂ ਵਿਗਾੜ ਦੂਗਾ ਜਾਂ ਠੀਕ ਕਰ ਦੂਗਾ। ਉੱਥੇ ਤਾਂ ਸੱਚ ਹੀ ਸੱਚ ਹੈ, ਸੱਚ ਵਿੱਚ ਹੀ ਨਿਬੇੜਾ ਹੋਣਾ ਹੈ। ਚੋਣ ਵੱਖ ਕੱਢੇ ਜਜਮਲ ਲਿਆ। ਜਿਹੜੇ ਬੰਦੇ ਪਾਪੀ ਨੇ ਬਹੁਤੇ ਜ਼ਿਆਦਾ, ਜਜਮਾਲਿਆ ਕੋੜੀ ਲੋਕ ਪਾਪੀ ਬਹੁਤੇ ਜ਼ਿਆਦਾ ਗੰਦੇ ਨੇ, ਉਹਨਾਂ ਨੂੰ ਫਿਰ ਚੁਣ ਚੁਣ ਕੇ ਵੱਖਰੇ ਕੱਢ ਲਿਆ ਜਾਂਦਾ। ਚੰਗੇ ਮਾੜੇ ਸਭ ਦੀ ਵੱਖੀ ਵੱਖਰੀ ਲਾਈਨ ਹੈ ਵੀ ਇਹ ਬੰਦਾ ਚੰਗਾ ਹੈ, ਥੋੜ੍ਹਾ ਮਾੜਾ ਕਰਮ ਕੀਤਾ ਹੈ ਉਹਨੂੰ ਉਨੀ ਕੁ ਸਜ਼ਾ ਹੈ। ਅਤੇ ਜਿਹੜੇ ਬਹੁਤੇ ਜ਼ਿਆਦਾ ਪਾਪੀ ਨੇ ਫਿਰ ਉਹਨਾਂ ਨੂੰ ਵੱਖਰੇ ਕੱਢ ਲੈਂਦੇ ਨੇ। ਫਿਰ ਉਹਨਾਂ ਨੂੰ ਜਦੋਂ ਉਹਨਾਂ ਦੀ ਰੀਲ ਦਿਖਾਈ ਜਾਂਦੀ ਆ ਵੀ ਇੰਨੇ ਮਾੜੇ ਕੁ ਕਰਮ ਕਰਕੇ ਆਇਆ ਤੂੰ, ਹੋਏ ਥਾਂ ਨਾ ਪਾਇਨ ਕੂੜਿਆਰ, ਫਿਰ ਹੁਣ ਧਰਤੀ ਥਾਂ ਨਹੀਂ ਦਿਨ ਥੱਲੇ ਨਿਗਰਨ ਨੂੰ, ਧਰਤੀ ਉੱਥੇ ਹੁੰਦੀ ਨਹੀਂ, ਉਹਨਾਂ ਦੀ ਧਰਤੀ ਵੱਖਰੇ ਕਿਸਮ ਦੀ ਹੈ। ਕੂੜਿਆਰ ਝੂਠੇ ਬੰਦਿਆਂ ਨੂੰ ਥਾਂ ਨਹੀਂ ਮਿਲਦਾ ਵੀ ਕਿੱਧਰ ਨੂੰ ਭੱਜੀਏ। ਹੁਣ ਜਦੋਂ ਬੰਦੇ ਦੀਆਂ ਪੋਲਾਂ ਖੁੱਲਦੀਆਂ ਫਿਰ ਮੰਗਦਾ ਨਾ ਥਾਂ ਵੀ ਰੱਬਾ ਧਰਤੀ ਵੇਲ ਦੇ ਦੇਵੇ ਮੈਂ ਕਿਤੇ ਲੁਕ ਜਾਂ, ਫਿਰ ਲੁਕਿਆ ਨਹੀਂ ਜਾਂਦਾ ਇੱਥੇ।